ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੇ ਨਿਸ਼ਾਨ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੇ ਨਿਸ਼ਾਨ। ਗਾਵੈ ਕੋ ਗੁਣ ਵਡਿਆਈ ਆਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵਿਖੈ ਹਾਦਰਾ ਹਦੂਰ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਬਿਗਸੈ ਵੇ ਪਰਵਾਹ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਬਿਗਸੈ ਵੇ ਪਰਵਾਹ। ਗਾਵੈ ਕੋ ਤਾਣ ਹੋਵੈ ਕਿਸੈ ਤਾਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਮਹਾਰਾਜ ਦੀ ਸਾਜਨ ਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪਹਿਲਾ ਪ੍ਰਕਾਸ਼ ਪੁਰਬ ਦਿਹਾੜਾ ਮਨਾ ਰਹੇ ਹੋ, ਔਰ ਇਸਦੇ ਨਾਲ ਨਾਲ ਸ਼ਬਦ ਗੁਰੂ ਬਾਣੀ ਗੁਰੂ ਗਿਆਨ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਦਾ ਵੀ ਆਨੰਦ ਮਾਣ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਦੇ ਵਿੱਚ ਜਪਜੀ ਸਾਹਿਬ ਬਾਣੀ ਲਿਖੀ ਗਈ ਹੈ। ਇਹ ਬਾਣੀ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ। ਇਸ ਜਪਜੀ ਸਾਹਿਬ ਬਾਣੀ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਮਨੁੱਖ ਨੂੰ ਆਪਣੇ ਅਸਲੇ ਦੀ ਸੋਝੀ ਪ੍ਰਦਾਨ ਕਰਨ ਵਾਸਤੇ ਬਹੁਤ ਸੁੰਦਰ ਬਹੁਤ ਅਮੋਲਕ ਅਤੇ ਗਹਿਰ ਗੰਭੀਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਇਸੇ ਲਈ ਬਹੁਤ ਸਾਰੇ ਗੁਰਬਾਣੀ ਦੇ ਵਿਦਵਾਨ ਇੱਕ ਓਅੰਕਾਰ ਨੂੰ ਬੀਜ ਮੰਤਰ ਆਖਦੇ ਹਨ। ਮੂਲ ਮੰਤਰ ਨੂੰ ਗੁਰਬਾਣੀ ਦਾ ਆਰੰਭ ਮੰਨਦੇ ਹਨ। ਜਪਜੀ ਸਾਹਿਬ ਬਾਣੀ ਨੂੰ ਇੱਕ ਪ੍ਰਧਾਨ ਬਾਣੀ ਆਖਦੇ ਹਨ, ਜਿਹਦੇ ਅੰਦਰ ਬਹੁਤ ਸਾਰੇ ਅਧਿਆਤਮਕ, ਧਾਰਮਿਕ, ਸਮਾਜਿਕ ਅਤੇ ਅਨੇਕਾਂ ਤਰ੍ਹਾਂ ਦੇ ਜਿਹੜੇ ਹੋਰ ਮਸਲੇ ਹਨ, ਉਹਨਾਂ ਨੂੰ ਬਹੁਤ ਸੁੰਦਰ, ਸਰਲ ਤਰੀਕੇ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਹਜ਼ੂਰ ਨੇ ਸਭ ਤੋਂ ਪਹਿਲਾਂ ਇੱਕ ਲਿਖਿਆ, ਇਸ ਤੋਂ ਮੁਰਾਦ ਇਹ ਹੈ ਜਿਸਨੇ ਵੀ ਧਰਮ ਦੇ ਵਿੱਚ ਪ੍ਰਵੇਸ਼ ਕਰਨਾ ਹੋਵੇ, ਸਭ ਤੋਂ ਪਹਿਲਾਂ ਉਹਦਾ ਵਿਸ਼ਵਾਸ ਇੱਕ 'ਤੇ ਹੋਣਾ ਚਾਹੀਦਾ ਹੈ। ਜਿੰਨਾ ਚਿਰ ਤੱਕ ਸਾਨੂੰ ਇਹ ਗਿਆਨ ਹੀ ਨਹੀਂ, ਉਹ ਪਰਮਾਤਮਾ ਇੱਕ ਹੈ, ਉਨਾ ਚਿਰ ਤੱਕ ਅਸੀਂ ਉਸ 'ਤੇ ਨਾ ਤਾਂ ਵਿਸ਼ਵਾਸ ਕਰ ਸਕਦੇ ਹਾਂ, ਨਾ ਉਹਦਾ ਸਿਮਰਨ ਕਰ ਸਕਦੇ ਹਾਂ, ਨਾ ਹੀ ਅਸੀਂ ਉਸ ਨੂੰ ਮਿਲ ਸਕਦੇ ਹਾਂ। ਇਸ ਲਈ ਸਭ ਤੋਂ ਪਹਿਲਾਂ ਇੱਕ ਦੇ ਨਾਲ ਸਤਿਗੁਰੂ ਨੇ ਜੋੜਿਆ ਹੈ, ਉਹ ਇੱਕ ਕਿਹੋ ਜਿਹਾ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸੱਚੇ ਨਾਮ ਵਾਲਾ ਕਰਤਾ ਪੁਰਖ ਹੈ, ਨਿਰਭਉ ਅਤੇ ਨਿਰਵੈਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਹਸਤੀ ਨੂੰ ਅਕਾਲ ਦੱਸ ਕੇ ਅਜੂਨੀ ਅਤੇ ਸੁੱਤੇ ਪ੍ਰਕਾਸ਼ ਰੂਪ ਦੱਸਿਆ ਹੈ। ਫਿਰ ਉਸ ਦੀ ਪ੍ਰਾਪਤੀ ਦਾ ਵਸੀਲਾ ਗੁਰਪ੍ਰਸਾਦ ਗੁਰੂ ਦੀ ਕਿਰਪਾ ਨੂੰ ਦੱਸਿਆ ਹੈ। ਇਸ ਢੰਗ ਦੇ ਨਾਲ ਗੁਰੂ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦਾ ਨਿਰਣਾ ਕਰਕੇ ਸਾਨੂੰ ਇਹ ਗੱਲ ਸਮਝਾ ਦਿੱਤੀ, ਕਿਉਂਕਿ ਦੁਨੀਆ ਦੇ ਲੋਕ ਅਕਸਰ ਇਹ ਸਵਾਲ ਪੁੱਛਦੇ ਹਨ ਕਿ ਉਹ ਅਕਾਲ ਪੁਰਖ ਵਾਹਿਗੁਰੂ ਕਿਹੋ ਜਿਹਾ ਹੈ, ਉਹਦਾ ਸੁਭਾਵ ਕਿਹੋ ਜਿਹਾ ਹੈ, ਉਸਦਾ ਰੰਗ ਰੂਪ ਕਿਹੋ ਜਿਹਾ ਹੈ, ਉਹਦਾ ਚੇਨ ਚੱਕਰ ਕਿਹੋ ਜਿਹਾ ਹੈ, ਰਹਿੰਦਾ ਕਿੱਥੇ ਹੈ, ਸਾਨੂੰ ਮਿਲ ਕਿਵੇਂ ਸਕਦਾ ਹੈ, ਜਿਹੜੇ ਅਜਿਹੇ ਸਵਾਲ ਨੇ। ਜਦੋਂ ਆਪਾਂ ਮੂਲ ਮੰਤਰ ਦੀ ਵਿਚਾਰ ਕਰਦੇ ਹਾਂ, ਇਹਦੇ ਵਿੱਚ ਹੀ ਆ ਜਾਂਦੇ ਹਨ। ਜਪ ਅੱਗੇ ਬਾਣੀ ਦਾ ਨਾਮ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇਹ ਪਵਿੱਤਰ ਸ਼ਲੋਕ ਉਚਾਰਨ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਗੱਲ ਯਕੀਨਨ ਤੌਰ 'ਤੇ ਸਮਝਾ ਦਿੱਤੀ, ਉਹ ਪਰਮਾਤਮਾ ਸਦੈਵੀ ਹਸਤੀ ਹੈ, ਉਹਦੇ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਉਹ ਪਹਿਲਾਂ ਕਿਸ ਵੇਲੇ ਸੀ ਅਤੇ ਫਿਰ ਨਹੀਂ ਸੀ, ਜਾਂ ਹੁਣ ਹੈ ਫਿਰ ਨਹੀਂ ਹੋਵੇਗਾ, ਜਾਂ ਹੁਣ ਵੀ ਨਹੀਂ ਫਿਰ ਵੀ ਨਹੀਂ, ਉਹ ਪਹਿਲਾਂ ਹੀ ਹੋ ਚੁੱਕਿਆ, ਨਹੀਂ, ਇਹਦੇ ਬਾਰੇ ਕੋਈ ਵੀ ਐਸੀ ਵਿਚਾਰਧਾਰਾ ਲਾਗੂ ਨਹੀਂ ਹੋ ਸਕਦੀ। ਹਜ਼ੂਰ ਨੇ ਸਪਸ਼ਟ ਕਰ ਦਿੱਤਾ, ਉਹ ਵਾਹਿਗੁਰੂ ਆਦਿ ਕਾਲ ਦੇ ਅੰਦਰ ਵੀ ਮੌਜੂਦ ਸੀ, ਯੁਗਾਂ ਦੀ ਕਾਲ ਦੀ ਸਿਰਜਣਾ ਸਮੇਂ ਵੀ ਉਹਦੀ ਹਸਤੀ ਮੌਜੂਦ ਸੀ, ਹੁਣ ਵੀ ਹੈ ਫਿਰ ਵੀ ਹੋਵੇਗੀ। ਦੁਨੀਆ ਦੇ ਵਿੱਚ ਕੇਵਲ 3 ਹੀ ਕਾਲ ਮੰਨੇ ਹੋਏ ਸਨ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੁਗਾਦ ਸ਼ਬਦ ਲਿਖ ਕੇ 4 ਕਾਲਾਂ ਦਾ ਸੰਕੇਤ ਦੇ ਦਿੱਤਾ। 3 ਕਾਲ ਤਾਂ ਪਹਿਲਾਂ ਹੀ ਮੰਨੇ ਹੋਏ ਸਨ, ਪਰ ਜੁਗਾਦ ਉਸ ਸਮੇਂ ਨੂੰ ਆਖਿਆ ਹੈ ਵੀ ਜਦੋਂ ਕਾਲ ਦੀ ਸਿਰਜਣਾ ਹੋਈ। ਆਦਿ ਕਾਲ ਤਾਂ ਉਸਨੂੰ ਕਹਿੰਦੇ ਨੇ ਜਦੋਂ ਕੁਝ ਹੈ ਹੀ ਨਹੀਂ ਸੀ, ਅਤੇ ਜੁਗਾਦ ਉਹ ਸਮਾਂ ਹੈ ਜਦੋਂ ਕਾਲ ਦੀ ਸਿਰਜਣਾ ਹੋਈ। ਉਹ ਸਮੇਂ ਦੇ ਬਾਰੇ ਕਿਸੇ ਵਿਦਵਾਨ ਨੇ, ਕਿਸੇ ਅਵਤਾਰ ਨੇ, ਕਿਸੇ ਰਹਿਬਰ ਨੇ ਨਹੀਂ ਸੀ ਦੱਸਿਆ। ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਉਹਦੇ ਬਾਰੇ ਵੀ ਸਾਨੂੰ ਇਹ ਇੱਕ ਜਾਣਕਾਰੀ ਬਖਸ਼ਿਸ਼ ਕਰ ਦਿੱਤੀ। ਤਿੰਨੇ ਕਾਲਾਂ ਦੇ ਵਿੱਚ ਵਿਆਪਕ ਤੇ ਪਹਿਲਾਂ ਹੀ ਸੀ, ਪਰ ਉਸ ਜੁਗਾਦ ਸੰਧੀ ਕਾਲ ਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਪਰਿਪੂਰਨ ਦੱਸ ਕੇ ਅਤੇ ਉਹਨੂੰ ਸਰਬਕਾਲੀ ਵਿਆਪਕ ਸਰੂਪ ਵਰਣਨ ਕਰ ਦਿੱਤਾ। ਉਸ ਤੋਂ ਅੱਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦਾ ਤਰੀਕਾ, ਉਸ ਦੇ ਹੁਕਮ ਦੇ ਵਿੱਚ ਚੱਲਣਾ ਦੱਸ ਕੇ ਇਸ ਦੇ ਮੁਕਾਬਲੇ ਅਤੇ ਜਿਹੜੇ ਹੋਰ ਸਾਧਨ ਸਨ, ਕਰਮ ਕਾਂਡ ਕੀਤੀ ਹੋਈ ਪਵਿੱਤਰਤਾ, ਮੌਨ ਧਾਰਨ ਕਰਨਾ, ਭੁੱਖੇ ਰਹਿਣਾ, ਹਜ਼ਾਰਾਂ ਸ਼ਾਸਤਰਾਂ ਦੀਆਂ ਸਿਆਣਪਾਂ ਚਤਰਾਈਆਂ ਸਿੱਖ ਲੈਣੀਆਂ, ਇਹਨਾਂ ਦੇ ਨਾਲ ਕਦੇ ਸੱਚ ਦੀ ਪ੍ਰਾਪਤੀ ਨਹੀਂ ਹੋਈ ਅਤੇ ਨਾ ਹੀ ਹੋ ਸਕਦੀ ਹੈ। ਹਾਂ, ਜਦੋਂ ਮਨੁੱਖ ਉਸ ਮਾਲਕ ਦੇ ਹੁਕਮ ਦੇ ਵਿੱਚ ਚੱਲਣਾ ਸਿੱਖ ਲਵੇ ਤਾਂ ਫਿਰ ਹੀ ਉਹ ਸੱਚ ਦੇ ਨਾਲ ਜਾ ਕੇ ਮਿਲ ਸਕਦਾ ਹੈ। ਫਿਰ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਉਹਦਾ ਹੁਕਮ ਕਿਹੋ ਜਿਹਾ ਹੈ, ਕਿਵੇਂ ਵਰਤ ਰਿਹਾ ਹੈ, ਇਹਦੇ ਬਾਰੇ ਸਮਝਾਇਆ ਜਾਵੇ। ਤਾਂ ਹੁਕਮੀ ਹੋਵਨ ਆਕਾਰ ਦੂਸਰੀ ਪੌੜੀ ਦੇ ਵਿੱਚ ਉਸ ਵਾਹਿਗੁਰੂ ਦੇ ਹੁਕਮ ਦੀ ਵਿਆਖਿਆ ਕੀਤੀ ਅਤੇ ਨਾਲ ਹੀ ਅਖੀਰ 'ਤੇ ਇਹ ਗੱਲ ਸਮਝਾ ਦਿੱਤੀ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ। ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅੰਦਰ, ਕਿਸੇ ਦੈਵੀ ਕਾਨੂੰਨ ਦੇ ਅੰਦਰ ਚੱਲ ਰਿਹਾ ਹੈ। ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਉਸਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਅਤੇ ਜਿਹੜਾ ਉਸ ਮਾਲਕ ਦੇ ਹੁਕਮ ਨੂੰ ਬੁੱਝ ਲਵੇ ਅਤੇ ਫਿਰ ਹਰ ਵੇਲੇ ਉਹਦੀ ਰਜ਼ਾ ਦੇ ਵਿੱਚ ਹੀ ਖੁਸ਼ ਰਹਿੰਦਾ, ਕਦੇ ਉਹ ਹੋਮੈ ਦੇ ਵਿੱਚ ਕੁਝ ਨਹੀਂ ਬੋਲ ਸਕਦਾ। ਨਿਰਮਾਣਤਾ ਹੀ ਉਸਦੀ ਇੱਕ ਵੱਡੀ ਨਿਸ਼ਾਨੀ ਹੈ। ਜਿਹਨੇ ਹੁਕਮ ਨੂੰ ਬੁੱਝ ਲਿਆ ਉਹਦੇ ਅੰਦਰ ਇੰਨੀ ਨਿਮਰਤਾ, ਇੰਨੀ ਹਲੀਮੀ, ਇੰਨੀ ਨਿਰਮਾਣਤਾ ਆ ਜਾਂਦੀ ਹੈ, ਉਹ ਕਦੇ ਵੀ ਆਪਣੇ ਮੂੰਹੋਂ ਹੋਮੇ ਹੰਕਾਰ ਦੇ ਵਿੱਚ ਨਹੀਂ ਕੁਝ ਵੀ ਬੋਲਦਾ ਕਿ ਮੈਂ ਆਹ ਕੀਤਾ, ਮੈਂ ਉਹ ਕਰਾਂਗਾ। ਨਹੀਂ, ਉਹ ਹਰ ਵੇਲੇ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਹੀ ਚੱਲਦਾ। ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਇਹ ਉਸਦੀ ਅਵਸਥਾ ਅਤੇ ਉਹਦੀ ਦ੍ਰਿਸ਼ਟੀ ਹੁੰਦੀ ਹੈ। ਹੁਣ ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਇਹ ਗਰੀਬਨ ਵਾਜ ਸਤਿਗੁਰੂ ਜੀਓ, ਸਾਨੂੰ ਕਿਰਪਾ ਕਰਕੇ ਇਹ ਦੱਸੋ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਨੂੰ ਬਿਆਨ ਕਰਨ ਵਾਲੇ ਕਿੰਨੇ ਕੁ ਹਨ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਬੇਅੰਤ ਹੈ ਔਰ ਉਸਦੀ ਮਹਿਮਾ ਵੀ ਬੇਅੰਤ ਹੈ। ਅਤੇ ਫਿਰ ਉਸ ਵਾਹਿਗੁਰੂ ਦਾ ਜਸ ਕਰਨ ਵਾਲੇ ਕਿੰਨੇ ਕੁ ਹਨ, ਇਹਦੇ ਬਾਰੇ ਸਾਨੂੰ ਸਮਝਾਓ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਤੀਜੀ ਪੌੜੀ ਦੇ ਅੰਦਰ ਜਿਵੇਂ ਜਿਵੇਂ ਕਈ ਵਿਦਵਾਨ, ਕੋਈ ਮਹਾਂਪੁਰਖ, ਅਵਤਾਰ ਜਾਂ ਰਹਿਬਰ, ਪੀਰ ਜਾਂ ਪੈਗੰਬਰ, ਜਿਨ੍ਹਾਂ ਨੂੰ ਇੱਕ ਇੱਕ ਗੁਣ ਵਾਹਿਗੁਰੂ ਪਰਮੇਸ਼ਰ ਦਾ ਨਜ਼ਰ ਆਇਆ ਅਤੇ ਉਹਨਾਂ ਨੇ ਉਸਦੀ ਸਿਫਤ ਸਲਾਹ ਕੀਤੀ, ਉਸ ਨਜ਼ਰੀਏ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਲਓ, ਆਪ ਸੰਗਤਾਂ ਬੜੇ ਪ੍ਰੇਮ ਅਤੇ ਇਕਾਗਰਤਾ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ।
गावै को तान होवै किसै तान।
साहिब सतगुरु धन गुरु नानक देव महाराज सच्चे पातशाह फरमाउंदे हन कि ऐ गुरसिखो गावै को तान, कोई उस अकाल पुरख वाहिगुरू दे तान दा अर्थ है बल जोर, कोई मनुख उस अकाल पुरख वाहिगुरू दे तान बल नूं ही गा रहा है, ओदी ताकत ओदी शक्ति कितनी महान है, इउं उस दे तान बल नूं गा रहा है, कौन गा रहा है, होवै किसै तान। जदों किसे नूं उस अकाल पुरख वाहिगुरू परमेश्वर वल्लों तान बल प्राप्त हो जांदा है, कोई शक्ति कोई जोर प्राप्त हो जांदा है, तां उस अकाल पुरख वाहिगुरू दे तान नूं ही गाउंदा है, उहदे बल नूं ही गाउंदा है। क्योंकि दुनिया दे अंदर कई मनुख भी इन्ने जोरावर हुंदे ने, उन्हां दे सामने आम आदमी मुकाबला नहीं कर सकता। जिवें साडे इतिहास दे विच लिखिया मिलदा है, मीरी पीरी दे मालक धन गुरु हरगोबिंद साहिब महाराज सच्चे पातशाह दे समें पैंदे खां एक ओ पठान सी जिहड़ा बहुत तकड़ा बलवान ते शक्तिशाली मनुख सी। इहदे जोर बारे इतिहास विच लिखिया मिलदा है, इह जे हाथी नूं अपने सुंड तों पकड़ लैंदा उहनूं हिलण नहीं सी दिंदा, इहदे विच ताकत इन्नी सी। गावै को तान होवै किसै तान। घोड़ा चाहे कितना भी बलवान ते कितना भी शक्तिशाली होवे, उहदी इक टंग पकड़ लैंदा उहनूं हिलण नहीं सी दिंदा। मजाल है घोड़ा छुट सके, जे दो सान भिड़दे होण ते उहनां नूं सिंगां तों पकड़ के पिछे हटा दिंदा सी, मजाल है ओह टक्कर ला सकण। इह उसदी ताकत दीआं गल्लां लिखियां होईआं ने। फिर उहदे विच इन्ना जोर सी, आ जिहड़ा नारियल हुंदा है छिल्लड़ दे समेत इहनूं तोड़ना बहुत औखा है, पर कहिंदे ने जिवें आपां आ प्याज मुक्की मार के भन देने हाँ, वह सख्त नारियल नूं मुक्की मार के ही भन देंदा सी, इन्नी इहदे विच जिस्मानी ताकत ही सी। आ जिहड़ा चांदी दा रुपया हुंदा सी, इहनूं चुटकी विच लै के मल देंदा ते उहदे हर्फ मिटा देंदा सी। इह उसदी ताकत दे कुछ पैमाने इतिहास विच लिखे मिलदे ने। हजूर कहिंदे ने गावै को तान होवै किसै तान। जदों किसी नूं अकाल पुरख वाहिगुरू परमेश्वर वालों कोई तान बल प्राप्त हुंदा है, तो फिर वह उस वाहिगुरू के बल नूं ही गाउंदा है, अपने ढंग दे नाल गाउंदा है। दुनिया के अंदर कई ऐसे जानवर भी हैं जिवें शेर है, शेर का आकार तो भावें हाथी नालों छोटा हुंदा पर उहदी ताकत हाथी नालों भी वधेरे हुंदी है। ये वाहिगुरू का ही तान बल है ना, ਇਹ ਤਾਂ ਸਰੀਰਕ ਬਲ ਦੀ ਗੱਲ ਹੈ। ਇਸ ਤੋਂ ਬਿਨਾਂ ਇੱਕ ਬੌਧਕ ਬਲ ਵੀ ਹੁੰਦਾ ਹੈ, ਆਤਮਕ ਬਲ ਵੀ ਹੁੰਦਾ, ਧਾਰਮਿਕ ਬਲ ਵੀ ਹੁੰਦਾ ਅਤੇ ਆਰਥਿਕ ਬਲ ਵੀ ਹੁੰਦਾ। ਜਿਹੜਾ ਜਿਹੜਾ ਬਲ ਕਿਸੇ ਵੀ ਰੂਪ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਕਿਸੇ ਨੂੰ ਪ੍ਰਾਪਤ ਹੁੰਦਾ ਹੈ, ਗਾਵੈ ਕੋ ਤਾਣ, ਅਤੇ ਫਿਰ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਤਾਣ ਬਲ ਨੂੰ ਹੀ ਗਾਉਂਦਾ ਹੈ। ਜਿਹਨੂੰ ਜਿਸਮਾਨੀ ਬਲ ਮਿਲ ਜਾਂਦਾ ਹੈ, ਉਸ ਢੰਗ ਦੇ ਨਾਲ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਕਿਸੇ ਨੂੰ ਰੂਹਾਨੀ ਬਲ ਮਿਲ ਜਾਂਦਾ ਹੈ, ਉਸ ਢੰਗ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਕਿਸੇ ਵਿਦਵਾਨ ਨੂੰ ਬੌਧਕ ਬਲ, ਵਿਦਿਆ ਦਾ ਬਲ, ਗਿਆਨ ਦਾ ਬਲ ਪ੍ਰਾਪਤ ਹੋ ਜਾਂਦਾ ਹੈ, ਉਸ ਢੰਗ ਦੇ ਨਾਲ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਅਤੇ ਕਿਸੇ ਨੂੰ ਆਤਮਕ ਬਲ, ਅਨੁਭਵੀ ਗਿਆਨ ਦਾ ਬਲ ਪ੍ਰਾਪਤ ਹੋ ਜਾਂਦਾ ਹੈ, ਉਹ ਉਸ ਢੰਗ ਦੇ ਨਾਲ ਹੀ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਭਾਵ ਬਲ ਇਹ ਉਸ ਵਾਹਿਗੁਰੂ ਪਰਮੇਸ਼ਰ ਦਾ एक गुण है, गावै को ताण। कोई उस वाहिगुरु दे ताण नू ही गा रहा है। उस वाहिगुरु दा बल कितना महान है। साहिब सतगुरु धन गुरु अर्जन देव महाराज सच्चे पातशाह ने फरमाया है, चतर दिशा कीनो बल अपना, सिर ऊपर कर धारियो, कृपा कटाख अवलोकन कीनो, दास का दुख बिदारियो। अकाल पुरख वाहिगुरु जदों किधरे भगतां ते आके भीड़ बनती है, भगत उस अकाल पुरख वाहिगुरु नूं याद करदे हन, ते अकाल पुरख वाहिगुरु आप आके बौड़दा है, क्योंकि उस वाहिगुरु परमेश्वर दा बिरद है। हर जुग जुग भगतो पाया, पैज रखदा आया राम राजे, हर नाखस दुष्ट हर मारिया, प्रहलाद तराया। प्रहलाद नूं मारन वास्ते उसदे पिता हरनाक्ष ने अनेकां यतन कीते, ते पर अकाल पुरख वाहिगुरु दे बल अगे सारे ही मात पै गए। इहनूं पहाड़ तों हेठां भी सुटिया, इहनूं पाणी विच भी डोबण दा यतन होया, ते इसनूं अग विच भी साड़िया गया, पर हर थां ते वाहिगुरू परमेश्वर ने रखिया कीती। इस ढंग दे नाल भी कई उस वाहिगुरू दे बल नूं गाउंदे ने। धन गुरु अर्जन देव महाराज ने सहस्कृती श्लोकां दे अंदर एक होर भी बड़ी सुंदर मिसाल दिती है, मिर्गी पेखंत बदक परहा रेण लख आवद है, अहो जस रखेण गोपाल है, नानक रोम न छेदियते। एक हरणी बच्चे नूं जन्म दे रही सी, किसे शिकारी ने आके चारे पासियां तो घेरा पा लिया, उसनूं मारन लई तैयार होया। एक पासे उसने जाली ला दिती, दूसरे पासे अग बाल दिती, तीजे पासे शिकारी कुत्ता खड़ा कर दिता, चौथे पासे आप तीर कमान लैके खलो गया। हुण जदों चारे पासे उसदे घेरे गए, उस हरणी दे कोल अपने बचन दे लई कोई भी रस्ता नहीं रहा, तां उस वेले उसने अकाल पुरख वाहिगुरु नूं याद कीता, ते अकाल पुरख वाहिगुरु ने उहदी फिर रखिया भी कीती। रखिया किवें होई? कहिंदे ने जदों शिकारी उसनूं तीर मारन लग्या, उसे वेले सप निकलिया, उसने शिकारी नूं डंग मार दिता। जिहड़ा तीर हरणी वाल सिन्या होया सी, उह तीर जाके उहदे ही शिकारी कुत्ते नूं जा लग्या। शिकारी भी मर गया ते शिकारी कुत्ता भी मर गया। जदों वाहिगुरु किसे दी रखिया करदा है ना, ते फिर मनुख दे कीते सारे ही चारे निष्फल हो जांदे ने। फिर की होया, तेज हवा आई, उस हवा ने जाली नूं पट के अग विच छोड़ दिता, जाली भी सड़ गई। उस हवा तो बाद हनेरी तो पिछों मीह आया, ते मीह ने अग नूं भी बुझा दिता। जो उस हरणी दे मारन दे लई सारे ही इंतजाम किए गए सन, ते वाहिगुरू दे जोर अगे सारे ही मात पै गए। इस ढंग दे नाल वो अकाल पुरख वाहिगुरू दा जोर सब तो महान है। इसे लिए हजूर कहिंदे, गावै को ताण। कोई उस परमात्मा दे ताण बल नूं गाउंदा है, होवै किसै ताण। जदों किसे नूं उसदा ताण प्राप्त हुंदा है, कोई उसनूं उस वाहिगुरू दी ताकत बारे ज्ञान प्राप्त हुंदा है, तां ओह उस वाहिगुरू दे ताण बल नूं ही गाउंदा है।
गावै को दात जाने निशान।
साहिब सतगुरु धन गुरु नानक देव महाराज सच्चे पातशाह फरमाउंदे ने, गावै को दात। कोई विद्वान, कोई मनुख, कोई गुरमुख प्यारा उस वाहिगुरु दी दात नूं ही गाउंदा है, क्योंकि वाहिगुरु दी दात एक नहीं अनेकां ही दाता ने। अगे चल के सतगुरु महाराज सच्चे पातशाह ने आप ही बयान कीता है, देंदा दे लेंदे थक पाहे, जुगा जुगंतर खाही खाही। ਕੋਈ ਮਨੁੱਖ ਉਸ ਪਰਮਾਤਮਾ ਦੀ ਦਾਤ ਨੂੰ ਹੀ ਗਾਉਂਦਾ ਹੈ, ਜਾਣੈ ਨਿਸ਼ਾਨ, ਕਿਉਂਕਿ ਉਹ ਉਸ ਦਾਤ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਿਸ਼ਾਨ ਸਮਝਦਾ, ਵੀ ਇਹ ਇੱਕ ਵਾਹਿਗੁਰੂ ਦੀ ਨਿਸ਼ਾਨੀ ਹੈ। ਹੁਣ ਸਮਝ ਲਓ, ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿੰਨੇ ਵੀ ਪਦਾਰਥ ਸਾਨੂੰ ਦਿੱਤੇ ਨੇ ਸਭ ਉਸ ਦੀਆਂ ਦਾਤਾਂ ਨੇ, ਅਤੇ ਜਿਹੜੇ ਸਿਆਣੇ ਪੁਰਖ ਨੇ ਅਤੇ ਵਾਹਿਗੁਰੂ ਦੇ ਦਿੱਤੇ ਹੋਏ ਪਦਾਰਥਾਂ ਨੂੰ ਉਹਦੀਆਂ ਦਾਤਾਂ ਸਮਝ ਕੇ ਔਰ ਉਹਦੀ ਨਿਸ਼ਾਨੀ ਸਮਝ ਕੇ ਅਤੇ ਫਿਰ ਉਸ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਹਨ। ਬਹੁਤੇ ਤਾਂ ਅਕਿਰਤ ਕਣ ਹੀ ਹਨ, ਵਾਹਿਗੁਰੂ ਪਰਮੇਸ਼ਰ ਕੋਲੋਂ ਦਾਤਾਂ ਤਾਂ ਮੰਗ ਲੈਂਦੇ ਨੇ ਅਤੇ ਫਿਰ ਹੁੰਦਾ ਕੀ ਹੈ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੈ ਨਾਹੀਂ ਮਰਨ ਵਿਚਾਰਾ। ਦਾਤ ਦੇ ਨਾਲ ਪਿਆਰ ਕਰਨ ਲੱਗ ਜਾਂਦੇ ਨੇ ਪਰ ਉਸ ਦੇਣ ਵਾਲੇ ਦਾਤੇ ਨੂੰ ਭੁੱਲ ਜਾਂਦੇ ਨੇ। ਇੱਥੋਂ ਤੱਕ ਉਸ ਅਕਾਲ ਪੁਰਖ ਵਾਹਿਗੁਰੂ ਨੇ ਇੰਨੀਆਂ ਅਮੋਲਕ ਦਾਤਾਂ ਸਾਨੂੰ ਬਖਸ਼ਿਸ਼ ਕੀਤੀਆਂ ਨੇ ਅਤੇ ਸਾਡੇ ਕੋਲੋਂ ਉਸਨੇ ਇਵਜਾਨਾ ਵੀ ਕੋਈ ਨਹੀਂ ਲਿਆ, ਕੋਈ ਕੀਮਤ ਵੀ ਨਹੀਂ ਵਸੂਲੀ। ਜੇ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਆਪਾਂ ਵਿਚਾਰ ਕਰਨ ਲੱਗੀਏ ਤਾਂ ਪਤਾ ਨਹੀਂ ਕਿਤਨਾ ਸਮਾਂ ਲੱਗ ਸਕਦਾ ਹੈ। ਸਭ ਤੋਂ ਵਡਮੁੱਲੀਆਂ ਦਾਤਾਂ ਉਸ ਵਾਹਿਗੁਰੂ ਨੇ ਜੋ ਸਾਨੂੰ ਦਿੱਤੀਆਂ ਹਨ, ਜਿਹਦੇ ਆਸਰੇ ਸਾਡਾ ਜੀਵਨ ਹੈ। ਆਹ ਇੱਕ ਧਰਤੀ ਹੈ, ਇਸ ਧਰਤੀ ਦੇ ਸਾਰੇ ਮਨੁੱਖ ਰਹਿੰਦੇ ਨੇ। ਇਹ ਧਰਤੀ ਵਾਹਿਗੁਰੂ ਦੀ ਦਾਤ ਹੈ, ਜਿਸ ਨੂੰ ਹਜ਼ੂਰ ਨੇ ਮਾਤਾ ਧਰਤ ਮਹਤ, ਧਰਤੀ ਨੂੰ ਸਭ ਤੋਂ ਵੱਡੀ ਮਾਂ ਦਾ ਦਰਜਾ ਦਿੱਤਾ ਹੈ, ਕਿਉਂਕਿ ਸਾਰੇ ਹੀ ਜੀਵ ਜੰਤ ਧਰਤੀ ਦੀ ਕੁੱਖ ਤੋਂ ਪੈਦਾ ਹੁੰਦੇ ਨੇ, ਫਿਰ ਇਹਦੇ ਵਿੱਚ ਹੀ ਸਮਾ ਜਾਂਦੇ ਨੇ। ਇਹ ਧਰਤੀ ਸਭ ਤੋਂ ਵੱਡੀ ਮਾਂ ਹੈ। ਹਜ਼ੂਰ ਕਹਿੰਦੇ ਨੇ ਇਹ ਜਿਹੜੀ ਧਰਤੀ ਹੈ ਇਹ ਵੀ ਵਾਹਿਗੁਰੂ ਦੀ ਇੱਕ ਦਾਤ ਹੈ ਨਾ। ਦੂਸਰੇ ਨੰਬਰ 'ਤੇ ਪਾਣੀ ਹੈ। ਹੁਣ ਪਾਣੀ ਵੀ ਵਾਹਿਗੁਰੂ ਦੀ ਕਿਤਨੀ ਅਮੋਲਕ ਦਾਤ ਹੈ। ਸਾਨੂੰ ਕਿਧਰੇ ਐਸਾ ਸਮਾਂ ਬਣ ਜਾਵੇ ਅਤੇ ਸਾਨੂੰ ਪਾਣੀ ਨਾ ਮਿਲੇ ਤਾਂ ਵੇਖ ਲਓ ਜਾਨ ਔਖੀ ਹੋ ਜਾਂਦੀ ਹੈ। ਇਹ ਵੀ ਤਾਂ ਵਾਹਿਗੁਰੂ ਦੀ ਵਡਮੁੱਲੀ ਦਾਤ ਹੈ। ਇਸ ਪਾਣੀ ਨੂੰ ਗੁਰੂ ਮਹਾਰਾਜ ਨੇ ਪਿਤਾ ਦਾ ਦਰਜਾ ਦਿੱਤਾ ਹੈ। ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ, ਪਾਉਣ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ। ਤੀਸਰੇ ਨੰਬਰ 'ਤੇ ਅੱਗ ਦੀ ਵਾਰੀ ਆਉਂਦੀ ਹੈ। ਅੱਗ ਦੀ ਵੀ ਸਾਡੇ ਜੀਵਨ ਦੇ ਵਿੱਚ ਕਿੰਨੀ ਲੋੜ ਹੈ ਇਹਦੇ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਹੈ। ਭੋਜਨ ਤਿਆਰ ਕਰਨਾ ਹੋਵੇ, ਕੱਪੜੇ ਧੋਣੇ ਹੋਣ, ਉਸ ਵੇਲੇ ਸਾਨੂੰ ਅੱਗ ਦੀ ਕਿੰਨੀ ਲੋੜ ਪੈਂਦੀ ਹੈ। ਇਹ ਵੀ ਵਾਹਿਗੁਰੂ ਦੀਆਂ ਦਾਤਾਂ ਨੇ ਨਾ, ਜੇ ਆਪਾਂ ਸੋਚੀਏ, ਪਰ ਅਸੀਂ ਇਸ ਪਾਸੇ ਧਿਆਨ ਨਹੀਂ ਦਿੰਦੇ। ਹਵਾ ਹੈ, ਕਿਤੇ ਜ਼ਰਾ ਹਵਾ ਰੁਕ ਜਾਵੇ ਤਾਂ ਸਾਹ ਲੈਣਾ ਔਖਾ ਹੋ ਜਾਂਦਾ, ਇਹ ਵੀ ਵਾਹਿਗੁਰੂ ਦੀ ਦਾਤ ਹੈ। ਅਤੇ ਆਕਾਸ਼ ਹੈ, ਅਤੇ ਆਕਾਸ਼ ਦੇ ਵਿੱਚ ਪੰਛੀ ਉਡਾਰੀਆਂ ਲਾਉਂਦੇ ਨੇ, ਅਤੇ ਮਨੁੱਖ ਵੀ ਹਵਾਈ ਜਹਾਜ਼ਾਂ 'ਤੇ ਸਫ਼ਰ ਕਰਦਾ, ਇਹ ਵੀ ਤਾਂ ਵਾਹਿਗੁਰੂ ਦੀ ਦਾਤ ਹੀ ਹੈ ਨਾ। ਗਾਵੈ ਕੋ ਦਾਤ ਜਾਣੈ ਨਿਸ਼ਾਨ, ਇਉਂ ਕੋਈ ਉਸ ਵਾਹਿਗੁਰੂ ਪਰਮੇਸ਼ਰ ਦੀ ਦਾਤ ਨੂੰ ਹੀ ਗਾਉਂਦਾ ਹੈ ਅਤੇ ਉਸ ਦਾਤ ਨੂੰ ਵਾਹਿਗੁਰੂ ਦਾ ਨਿਸ਼ਾਨ ਚਿੰਨ ਸਮਝ ਕੇ ਕਿ ਇਹ ਇੱਕ ਵਾਹਿਗੁਰੂ ਦੀ ਨਿਸ਼ਾਨੀ ਹੈ, ਇਹ ਇੱਕ ਵਾਹਿਗੁਰੂ ਦੀ ਬਖਸ਼ਿਸ਼ ਹੈ, ਇਹ ਇੱਕ ਵਾਹਿਗੁਰੂ ਦਾ ਪ੍ਰਤੀਕ, ਮੇਰੇ ਪਾਸ ਇਹ ਵਸਤੂ ਹੈ, ਇਉਂ ਜਾਣ ਕੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਹੁਣ ਦੂਸਰੇ ਨੰਬਰ 'ਤੇ ਆਪਾਂ ਸਰੀਰ ਵੱਲ ਆ ਜਾਈਏ। ਇਹ ਸਰੀਰ ਵੀ ਇੱਕ ਵਾਹਿਗੁਰੂ ਪਰਮੇਸ਼ਰ ਦੀ ਵਡਮੁੱਲੀ ਦਾਤ ਹੈ। ਇਸ ਧਰਤੀ ਮੈਂ ਤੇਰੀ ਸਿਖਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਹਜ਼ੂਰ ਕਹਿੰਦੇ ਐ ਮਨੁੱਖ, ਇਸ ਧਰਤੀ 'ਤੇ ਤੇਰੀ ਸਰਦਾਰੀ ਹੈ। ਮਨੁੱਖ ਸਾਰੀਆਂ ਜੂਨਾਂ ਦਾ ਬਾਦਸ਼ਾਹ ਹੈ। ਮਨੁੱਖ ਵੇਖ ਲਓ, ਸ਼ੇਰਾਂ ਨੂੰ ਵੀ ਪਿੰਜਰਿਆਂ ਵਿੱਚ ਪਾਈ ਫਿਰਦਾ ਹੈ। ਇਹ ਮਨੁੱਖ ਹਾਥੀ 'ਤੇ ਵੀ ਅਸਵਾਰੀ ਕਰ ਲੈਂਦਾ ਹੈ। ਇਹ ਮਨੁੱਖ ਆ ਜਿਹੜੇ ਰਿਛ ਨੇ, ਹੋਰ ਕਈ ਜਾਨਵਰ ਨੇ, ਇਹਨਾਂ ਤੋਂ ਵੀ ਮਨਮਰਜ਼ੀ ਦੇ ਕੰਮ ਕਰਵਾਈ ਜਾਂਦਾ ਹੈ। ਇਹ ਮਨੁੱਖ ਦੀ ਸਰਦਾਰੀ ਜੋ ਹੋਈ। ਹਜ਼ੂਰ ਕਹਿੰਦੇ ਇਹ ਜਿਹੜਾ ਮਨੁੱਖੀ ਸਰੀਰ ਹੈ ਇਹ ਵੀ ਤਾਂ ਵਾਹਿਗੁਰੂ ਦੀ ਇੱਕ ਦਾਤ ਹੈ। ਜੇ ਹੁਣ ਆਪਾਂ ਸਰੀਰ ਦੇ ਇੱਕ ਇੱਕ ਅੰਗ ਦੀ ਕੀਮਤ ਵਸੂਲ ਕਰਨਾ ਚਾਹੀਏ ਤਾਂ ਕਿਧਰੋਂ ਵੀ ਨਹੀਂ ਹੋ ਸਕਦੀ। ਸਮਝਣ ਦੇ ਲਈ ਇੱਕ ਸਾਖੀ ਆਉਂਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਿਚਰਦੇ ਵਿਚਰਦੇ ਇੱਕ ਪਿੰਡ ਵਿੱਚ ਚਲੇ ਗਏ ਔਰ ਉੱਥੇ ਕੋਈ ਮੂਰਖ ਆਦਮੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਬੁਰਾ ਭਲਾ ਆਖੀ ਜਾ ਰਿਹਾ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਆਤਮਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਲਵਰੇਜ ਸੀ। ਸਤਿਗੁਰੂ ਜੇ ਕੋਈ ਉਹਨਾਂ ਨੂੰ ਖੁਦ ਨੂੰ ਕੋਈ ਬੁਰਾ ਭਲਾ ਆਖ ਲੈਂਦਾ ਤਾਂ ਉਸਨੂੰ ਸਹਿਣ ਕਰ ਲੈਂਦੇ, ਪਰ ਜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਾਰੇ ਕੋਈ ਬੁਰਾ ਭਲਾ ਆਖਦਾ ਉਹ ਨਹੀਂ ਸੀ ਬਰਦਾਸ਼ਤ ਹੁੰਦਾ। ਇਹ ਗੁਰੂ ਨਾਨਕ ਸਾਹਿਬ ਜੀ ਦਾ ਸੁਭਾਵ ਸੀ। ਜਦੋਂ ਉਹ ਮਨੁੱਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ 'ਤੇ ਗਿਲੇ ਸ਼ਿਕਵੇ ਕਰੀ ਜਾ ਰਿਹਾ ਸੀ ਤਾਂ ਗੁਰੂ ਨਾਨਕ ਸਾਹਿਬ ਉੱਥੇ ਖਲੋ ਗਏ। ਉਹਨੂੰ ਪੁੱਛਣ ਲੱਗੇ, ਭਲਿਆ ਲੋਕਾ, ਵੀ ਰੱਬ ਨੇ ਤਾਂ ਤੈਨੂੰ ਦਿੱਤਾ ਹੀ ਦਿੱਤਾ ਹੈ, ਲਿਆ ਤਾਂ ਕੁਝ ਨਹੀਂ, ਅਤੇ ਫਿਰ ਵੀ ਤੂੰ ਉਸਨੂੰ ਬੁਰੇ ਭਲੇ ਬੋਲ ਬੋਲੀ ਜਾ ਰਿਹਾ ਹੈ, ਇਹ ਤੇਰੇ ਵਾਸਤੇ ਠੀਕ ਨਹੀਂ। ਇਹ ਅੱਗੋਂ ਕਹਿਣ ਲੱਗਾ, ਮੈਨੂੰ ਰੱਬ ਨੇ ਕੀ ਦਿੱਤਾ ਹੈ? ਤਾਂ ਸਤਿਗੁਰੂ ਕਹਿਣ ਲੱਗੇ, ਸਭ ਕੁਛ ਗੋਬਿੰਦ ਨੇ ਦੀਆ ਜਬ ਦੀਨੀ ਮਾਨੁਖ ਦੇਹ। ਜਦੋਂ ਤੈਨੂੰ ਮਨੁੱਖਾ ਦੇਹ ਹੀ ਉਸਨੇ ਦੇ ਦਿੱਤੀ, ਮਨੁੱਖ ਕੀ ਨਹੀਂ ਕਰ ਸਕਦਾ, ਸਭ ਕੁਝ ਕਰ ਸਕਦਾ। ਜਦੋਂ ਅਕਾਲ ਪੁਰਖ ਨੇ ਮਨੁੱਖਾ ਦੇਹ ਹੀ ਤੈਨੂੰ ਬਖਸ਼ਿਸ਼ ਕਰ ਦਿੱਤੀ, ਤੈਨੂੰ ਉਸਨੇ ਦੱਸ ਕੀ ਨਹੀਂ ਦਿੱਤਾ, ਸਭ ਕੁਝ ਹੀ ਦੇ ਦਿੱਤਾ। ਹੀਰੇ ਜੈਸਾ ਜਨਮ ਹੈ, ਹੀਰੇ ਵਰਗਾ ਮੋਲਕ ਜਨਮ ਹੈ, ਤੈਨੂੰ ਵਾਹਿਗੁਰੂ ਨੇ ਬਖਸ਼ਿਸ਼ ਕੀਤਾ, ਤੂੰ ਇਸ ਹੀਰੇ ਦੀ ਕਦਰ ਨਹੀਂ ਪਾ ਰਿਹਾ। ਸਤਿਗੁਰੂ ਕਹਿਣ ਲੱਗੇ, ਤੈਨੂੰ ਅਕਾਲ ਪੁਰਖ ਨੇ ਇਹ ਮਨੁੱਖਾ ਦੇ ਬਖਸ਼ਿਸ਼ ਕੀਤੀ ਹੈ, ਇਹ ਕਿਤਨੀ ਵਡਮੁੱਲੀ ਹੈ। ਕਹਿਣ ਲੱਗਾ, ਮੈਨੂੰ ਤਾਂ ਇਸ ਬਾਰੇ ਕੁਛ ਪਤਾ ਨਹੀਂ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਤੂੰ ਦੱਸ ਬਈ ਤੈਨੂੰ ਚਾਹੀਦਾ ਕੀ ਹੈ? ਇਹ ਅੱਗੂ ਕਹਿਣ ਲੱਗਾ, ਮੈਨੂੰ ਤਾਂ ਮਾਇਆ ਚਾਹੀਦੀ ਹੈ, ਮੈਨੂੰ ਦੌਲਤ ਚਾਹੀਦੀ ਹੈ। ਮਨੁੱਖ ਦੀ ਦੌੜ ਇਸ ਪਾਸੇ ਲੱਗੀ ਹੋਈ ਹੈ, ਸਹਿਸ ਘਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖੱਪ ਖੱਪ ਮਰੈ। ਜਿਹੜੀ ਚੀਜ਼ ਪਰਮੇਸ਼ੁਰ ਨੇ ਦਿੱਤੀ ਹੈ ਉਹਦਾ ਸਾਨੂੰ ਗਿਆਨ ਨਹੀਂ, ਅਤੇ ਜਿਹੜੀ ਸਾਡੇ ਕੋਲ ਨਹੀਂ ਉਹਦੇ ਬਾਰੇ ਗਿਲੇ ਸ਼ਿਕਵੇ ਅਸੀਂ ਸਾਰੇ ਕਰਦੇ ਰਹਿੰਦੇ, ਸਾਨੂੰ ਆਹ ਨਹੀਂ ਦਿੱਤਾ, ਉਹ ਨਹੀਂ ਦਿੱਤਾ। ਭਲਾ ਜਿਹੜਾ ਕੁਛ ਦਿੱਤਾ ਉਹਦੇ ਬਾਰੇ ਵੀ ਕਦੇ ਸੋਚਿਆ? ਉਹਦੇ ਪਾਸੇ, ਉਸ ਪਾਸੇ ਸਾਡਾ ਧਿਆਨ ਬਹੁਤ ਘੱਟ ਜਾਂਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਤੂੰ ਸਿਰਫ ਮਾਇਆ ਨੂੰ ਹੀ ਸਭ ਕੁਝ ਸਮਝਿਆ ਹੋਇਆ ਹੈ, ਅੱਛਾ ਲੈ ਅਸੀਂ ਤੇਰੇ ਨਾਲ ਇੱਕ ਵਾਅਦਾ ਕਰਦੇ ਹਾਂ, ਇੱਕ ਬਚਨ ਕਰਦੇ ਹਾਂ, ਅਤੇ ਨਾਲ ਇਹ ਵੀ ਗੱਲ ਯਾਦ ਰੱਖੀ, ਸਾਧ ਬਚਨ ਅਟਲਾਦਾ, ਸਾਧੂ ਬੋਲੇ ਸਹਿਜ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਮਹਾਂਪੁਰਖ ਜੋ ਵੀ ਬਚਨ ਕਹਿਣ ਉਹ ਪੂਰੇ ਕਰਦੇ ਨੇ। ਤੂੰ ਹੁਣ ਇਹ ਗੱਲ ਆਖ ਰਿਹਾ, ਮੈਨੂੰ ਮਾਇਆ ਚਾਹੀਦੀ ਹੈ, ਦੱਸ ਤੈਨੂੰ ਕਿੰਨੀ ਮਾਇਆ ਚਾਹੀਦੀ ਹੈ? ਉਨੀ ਤੈਨੂੰ ਮਾਇਆ ਮਿਲ ਸਕਦੀ ਹੈ, ਪਰ ਨਾਲ ਸ਼ਰਤ ਇਹ ਹੈ, ਆਹ ਸਰੀਰ ਵਾਹਿਗੁਰੂ ਦੀ ਦਾਤ ਹੈ ਔਰ ਇਹਦੇ ਵਿੱਚੋਂ ਅਸੀਂ ਜੋ ਵੀ ਮੰਗੀਏ ਉਹ ਤੈਨੂੰ ਦੇਣਾ ਪਵੇਗਾ।